ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੌੜੀ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਹਿਲੀਆਂ ਦੋਵੇਂ ਤੁਕਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਰਹਾਉ ਦੀਆਂ ਬਖਸ਼ਿਸ਼ ਕੀਤੀਆਂ ਹਨ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਗੌੜੀ ਰਾਗ ਦੇ ਵਿੱਚ 199 ਅੰਗ ਤੇ 169 ਸ਼ਬਦ ਹੈ। ਜਨ ਕੀ ਧੂਰ ਮਨ ਮੀਠ ਖਟਾਨੀ। ਗੁਰਮੁਖਾਂ ਪਿਆਰਿਆਂ ਦੀ, ਸੰਤਾਂ ਦੀ, ਸਾਧੂਆਂ ਦੀ, ਗੁਰਸਿੱਖਾਂ ਦੀ ਸੰਗਤ ਦੀ, ਸੰਤ ਜਿਨ੍ਹਾਂ ਦੇ ਚਰਨਾਂ ਦੀ ਧੂੜ, ਉਹਦੇ ਮਨ ਨੂੰ ਮੀਠ ਕਟਾਨੀ ਹੁੰਦੀ, ਪਿਆਰੀ ਲੱਗੀ ਹੈ। ਪੂਰਬ ਕਰਮ ਲਿਖਿਆ ਧੁਰ ਪ੍ਰਾਣੀ ਰਹਾਉ। ਜਿਸ ਪ੍ਰਾਣੀ ਦੇ ਮੱਥੇ 'ਤੇ ਧੁਰ ਤੋਂ ਹੀ ਕੋਈ ਪੂਰਬਲਾ, ਪਿਛਲਾ ਚੰਗਾ, ਪਿਛਲੇ ਜਨਮ ਦਾ ਚੰਗਾ ਹੀ ਕਰਮ ਲਿਖਿਆ ਹੋਇਆ ਹੋਵੇ, ਉਹਨੂੰ ਹੀ ਗੁਰਮੁਖਾਂ ਦੀ ਧੂੜੀ ਚੰਗੀ ਲੱਗਦੀ ਹੈ। ਸੰਤ ਮਹਾਤਮਾ ਦੀ, ਬ੍ਰਹਮ ਗਿਆਨੀਆਂ ਦੀ, ਸਾਧ ਸੰਗਤ ਦੀ ਧੂੜੀ ਜਿਸ ਪ੍ਰਕਾਰ ਭਾਗਾਂ ਦੇ ਨਾਲ ਜੀਵ ਨੂੰ ਨਾਮ ਚੰਗਾ ਲੱਗਦਾ, ਚੰਗੇ ਭਾਗਾਂ ਦਾ ਸਦਕਾ ਹੀ ਸੰਗਤ ਚੰਗੀ ਲੱਗਦੀ ਹੈ, ਚੰਗੇ ਭਾਗਾਂ ਨਾਲ ਹੀ ਬਾਣੀ ਮਿੱਠੀ ਲੱਗਦੀ ਹੈ। ਇਹ ਵਿਚਾਰ ਮਨ ਦੇ ਅੰਦਰ ਕਰ ਲੈਣੀ ਆਪਾਂ ਨੇ ਕਿ ਜੇ ਆਪਣੇ ਭਾਗ ਚੰਗੇ ਨੇ ਤਾਂ ਆਪਾਂ ਨੂੰ ਗੁਰੂ ਘਰ ਨਾਲ ਪਿਆਰ ਹੈ, ਚੰਗੇ ਭਾਗਾਂ ਨੂੰ ਹੀ ਬਾਣੀ ਨਾਲ, ਸੰਗਤ ਨਾਲ, ਗੁਰਸਿੱਖਾਂ ਨਾਲ, ਗੁਰਮੁਖਾਂ ਨਾਲ, ਸੰਤਾਂ ਮਹਾਤਮਾ ਨਾਲ ਸਾਡਾ ਪਿਆਰ ਬਣਦਾ। ਜੇ ਭਾਗਾਂ ਵਿੱਚ ਨਹੀਂ ਲਿਖਿਆ ਹੋਇਆ ਫਿਰ ਸਾਡਾ ਪਿਆਰ ਮਨਮੁਖਾਂ ਦੇ ਨਾਲ ਹੋ ਜਾਂਦਾ। ਅੰਗ ਬੁੱਧ ਮਨ ਪੂਰ ਥਿਧਾਈ, ਸਾਧ ਧੂਰ ਕਰ ਸੁੱਧ ਮੰਜਾਈ। 200 ਅੰਗ 'ਤੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਬੁੱਧੀ ਵਿੱਚ ਜੋ ਹੰਗਤਾ ਹੈ ਇਹੀ ਮਨ ਨੂੰ ਪੂਰਨ ਥੰਧਿਆਈ, ਚਿਕਣਾਈ ਲੱਗੀ ਹੋਈ ਹੈ। ਅੰਗ ਬੁੱਧ ਮਨ ਪੂਰ ਥਿਧਾਈ, ਹੰਗਤਾ ਵਾਲੀ ਬੁੱਧੀ ਵਿੱਚ ਜੋ ਮਨ ਪੂਰੀ ਤਰ੍ਹਾਂ, ਇਸ ਤਰ੍ਹਾਂ ਕਈ ਸਰੂਪਾਂ 'ਚ ਪਾਠ ਵਿਧਾਈ ਵੀ ਆਉਂਦਾ, ਉੱਥੇ ਭਾਵ ਅਰਥ ਹੈ ਬਿੰਨਿਆ ਹੋਇਆ ਮਨ, ਉਸ ਮਨ ਨੂੰ ਸੰਤਾਂ ਦੀ ਚਰਨ ਧੂੜੀ ਨਾਲ ਮਾਂਜ ਕੇ ਸ਼ੁੱਧ ਕੀਤਾ। ਜਿੱਥੇ ਪਾਠ ਥਿੰਧਾਈ ਹੈ ਉੱਥੇ ਬੁੱਧੀ ਵਿੱਚ ਹੰਗਤਾ ਹੈ, ਇਹੀ ਮਨ ਨੂੰ ਪੂਰਨ ਥੰਧਿਆਈ ਲੱਗੀ ਹੋਈ ਹੈ। ਸਾਧ ਧੂਰ ਕਰ ਸੁੱਧ ਮੰਜਾਈ, ਸੰਤਾਂ ਦੀ ਚਰਨ ਧੂੜੀ ਨਾਲ ਮੰਜਾਈ ਮਾਂਜ ਕੇ ਇਸ ਮਨ ਨੂੰ ਸ਼ੁੱਧ ਕੀਤਾ। ਅਨਕ ਜਲਾ ਜੇ ਧੋਵੈ ਦੇਹੀ, ਮੈਲ ਨਾ ਉਤਰੈ ਸੁੱਧ ਨਾ ਤੇਹੀ। ਤੀਰਥਾਂ ਦੇ ਜਲ ਨਾਲ ਜੇਕਰ ਅਨੇਕ ਵਾਰੀ ਸਥੂਲ ਦੇਹ ਨੂੰ ਧੋਣਾ ਕਰੇ, 68 ਤੀਰਥਾਂ ਦਾ ਇਸ਼ਨਾਨੀ ਵੀ ਹੋ ਜਾਵੇ, ਤਾਂ ਵੀ ਕਹਿੰਦੇ ਉਹ ਹੰਗਤਾ ਰੂਪੀ ਮੈਲ ਨਹੀਂ ਉਤਰਨੀ, ਨਾ ਹੀ ਉਹ ਦੇਹੀ ਸ਼ੁੱਧ ਹੁੰਦੀ ਹੈ। ਸਤਿਗੁਰ ਭੇਟਿਓ ਸਦਾ ਕਿਰਪਾਲ, ਹਰ ਸਿਮਰ ਸਿਮਰ ਕਾਟਿਆ ਪਉ ਕਾਲ। ਸਦਾ ਕਿਰਪਾਲੂ ਜੋ ਸਤਿਗੁਰੂ ਹਨ, ਉਹਨਾਂ ਦਾ ਦਰਸ਼ਨ ਜਿਹਨੂੰ ਮਿਲਿਆ ਹੈ, ਉਹਨੇ ਹਰੀ ਦੇ ਸਿਮਰਨ ਨੂੰ ਸਿਮਰ ਕੇ ਕਾਲ ਦਾ ਡਰ ਕੱਟ ਲਿਆ ਆਪਣਾ। ਮੁਕਤ ਭੁਗਤ ਜੁਗਤ ਹਰ ਨਾਉ, ਪ੍ਰੇਮ ਭਗਤ ਨਾਨਕ ਗੁਣ ਗਾਉ। ਮੁਕਤ ਭੁਗਤ ਜੁਗਤ ਹਰ ਨਾਉ, ਮੁਕਤੀ ਦੀ ਜੁਗਤੀ ਅਤੇ ਭੁਗਤੀ ਦੀ ਜੁਗਤੀ ਪਰਮਾਤਮਾ ਦੇ ਨਾਮ ਜਪਣ ਨਾਲ ਹੀ ਪ੍ਰਾਪਤ ਹੁੰਦੀ ਅਸਲ ਵਿੱਚ। ਬਹੁਤ ਸਾਰੇ ਲੋਕ ਪੁੱਛਦੇ ਨੇ ਨਾਮ ਦੀ ਜੁਗਤੀ ਕੀ ਹੈ। ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਆਪਾਂ ਨੂੰ ਕਿ ਮੁਕਤੀ ਦੀ ਜੁਗਤੀ ਅਤੇ ਭੁਗਤੀ ਦੀ ਜੁਗਤੀ ਨਾਮ ਹੀ ਹੈ। ਨਾਮ ਜਪਣ ਨਾਲ ਹੌਲੀ ਹੌਲੀ ਆਪੇ ਆਪ ਹੀ ਸਾਰੀਆਂ ਹੀ ਜੁਗਤੀਆਂ ਬੰਦੇ ਨੂੰ ਆ ਜਾਂਦੀਆਂ ਨੇ। ਜੇ ਭੋਗ ਮੋਖ ਚਾਹੁੰਦੇ ਹੋ ਤਾਂ ਪ੍ਰੇਮਾ ਭਗਤੀ ਸਹਿਤ ਗੁਣਾਂ ਨੂੰ ਗਾਉਣਾ ਕਰੋ, ਸਭ ਕੁਛ ਮਿਲ ਜਾਣਾ। ਭੋਗ ਤੋਂ ਭਾਵੇ ਸੰਸਾਰ ਦੇ ਪਦਾਰਥ, ਮੋਖ ਤੋਂ ਭਾਵ ਕਲਿਆਣ। ਗੌੜੀ ਮਹੱਲਾ ਪੰਜਵਾ, ਜੀਵਨ ਪਦਵੀ ਹਰ ਕੇ ਦਾਸ, ਜਿਨ ਮਿਲਿਆ ਆਤਮ ਪ੍ਰਗਾਸ। ਉਹ ਹਰੀ ਦੇ ਦਾਸ ਜੀਵਨ ਪਦਵੀ ਦੇਣ ਵਾਲੇ ਨੇ, ਜਿਨ੍ਹਾਂ ਨਾਲ ਮਿਲਣ ਕਰਕੇ ਆਤਮਾ ਦਾ ਪ੍ਰਕਾਸ਼ ਹੁੰਦਾ ਬੰਦੇ ਦੇ ਅੰਦਰ। ਆਤਮ ਤੋਂ ਭਾਵ ਮਨ ਦੇ ਵਿੱਚ ਪ੍ਰਗਾਸ ਹੋਣਾ, ਗਿਆਨ ਹੁੰਦਾ। ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਕਿਉਂਕਿ ਪਰਮਾਤਮਾ ਦੇ ਪਿਆਰਿਆਂ ਨੂੰ ਆਪ ਬ੍ਰਹਮ ਗਿਆਨ ਦੀ ਪਦਵੀ ਮਿਲੀ ਹੁੰਦੀ। ਆਪ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ। ਹਰ ਕਾ ਸਿਮਰਨ ਸੁਨ ਮਨ ਕਾਨੀ, ਸੁਖ ਪਾਵ ਹੈ ਹਰ ਦੁਆਰ ਪਰਾਨੀ ਰਹਾਉ। ਹਰੀ ਦੇ ਸਿਮਰਨ ਨੂੰ ਮਨ ਦੇ ਕੇ ਕੰਨੀ ਸੁਣ। ਹਰੀ ਦਾ ਸਿਮਰਨ ਕੰਨੀ ਹੁੰਦਾ ਕੰਨਾਂ ਦੁਆਰਾ ਸੁਣ ਕੇ ਮੰਨਣ ਕਰ। ਇਹ ਪੂਰਨ ਅਰਥ ਹੈ ਕਿ ਹਰ ਕਾ ਸਿਮਰਨ ਸੁਣ ਮਨ ਕੰਨੀ। ਜਦੋਂ ਆਪਾਂ ਕੰਨ ਦੇ ਵਿੱਚ ਬਾਣੀ ਸੁਣਦੇ ਹਾਂ, ਕੰਨ ਵਿੱਚ ਗਾਵੀਆ ਸੁਣੀਆਂ ਮਨ ਰੱਖੀਆ ਭਾਵ ਦੀ ਕਿਰਿਆ ਕਰਦੇ ਆ, ਤਾਂ ਮਨ ਕੰਨਾਂ ਦੇ ਰਾਹੀਂ ਸੁਣਦਾ। ਜਦੋਂ ਮਨ ਦੇ ਕੋਲ ਗੁਰਬਾਣੀ ਦੀ ਧੁਨੀ ਪਹੁੰਚਦੀ ਹੈ, ਇਹ ਸੰਸਾਰਕ ਵਿਸ਼ਿਆਂ ਅਤੇ ਸਵਾਦਾਂ 'ਚ ਫਸਿਆ ਹੋਇਆ ਮਨ, ਜਿਹੜਾ ਉਹਨਾਂ ਵਿਸ਼ਿਆਂ ਨੂੰ ਸਵਾਦਾਂ ਨੂੰ ਹੀ ਵੱਡਾ ਮੰਨੀ ਬੈਠਾ ਹੈ, ਜਦੋਂ ਗੁਰਬਾਣੀ ਜਾਂ ਸਿਮਰਨ ਮਨ ਤੱਕ ਕੰਨਾਂ ਦੇ ਰਾਹੀਂ ਪਹੁੰਚਿਆ, ਇੰਨੀ ਉਚਾਈ ਦਾ ਸਿਮਰਨ, ਇੰਨੀ ਉਚਾਈ ਦਾ ਰਾਸ ਜਦੋਂ ਮਨ ਨੂੰ ਮਿਲਿਆ, ਉਦੋਂ ਮਨ ਨੇ ਫਿਰ ਬਾਹਰਲੇ ਸਵਾਦ ਸਾਰੇ ਛੱਡ ਦੇਣੇ ਨੇ। ਫਿਰ ਮਨ ਹੌਲੀ ਹੌਲੀ ਸਿਮਰਨ ਸੁਣਨ ਵਿੱਚ ਲੱਗ ਜਾਂਦਾ। ਅਸਲ ਵਿੱਚ ਸਾਡਾ ਮਨ ਸਿਮਰਨ ਨੂੰ ਹੀ ਲੱਭ ਰਿਹਾ ਸੀ, ਇਸੇ ਆਨੰਦ ਨੂੰ ਲੱਭਦਾ ਸੀ। ਇਹ ਆਨੰਦ ਨਹੀਂ ਮਿਲਿਆ ਤਾਂ ਮਨ ਨੇ ਚਾਰੇ ਪਾਸੇ ਘੁੰਮ ਕੇ ਹੋਰ ਹੀ ਸਵਾਦ ਲੈਣੇ ਸ਼ੁਰੂ ਕਰ ਦਿੱਤੇ ਨੇ। ਤਾਂ ਸਤਿਗੁਰੂ ਕਹਿੰਦੇ ਨੇ ਸੰਸਾਰ ਤੋਂ ਕੰਨ ਹੀ ਹੁੰਦਾ ਕਿਨਾਰਾ। ਕਿਨਾਰੇ ਕਰਨ ਵਾਲਾ ਜੋ ਹਰੀ ਦਾ ਸਿਮਰਨ ਹੈ, ਉਹਨੂੰ ਗੁਰਾਂ ਪਾਸੋਂ ਸੁਣ ਕੇ ਮੰਨਣ ਕਰ, ਫਿਰ ਇਹ ਗੁਰਮੁਖਾ ਪਿਆਰਿਆ ਤੂੰ ਹਰੀ ਦੇ ਦਰਬਾਰ 'ਚ ਸੁੱਖ ਪਾਵੇਂਗਾ, ਰਹਾਓ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਆਠ ਪਹਿਰ ਧਿਆਈ ਹੈ ਗੋਪਾਲ, ਨਾਨਕ ਦਰਸ਼ਨ ਦੇਖ ਨਿਹਾਲ। ਸਤਿਗੁਰੂ ਫਰਮਾਉਂਦੇ ਨੇ ਅੱਠੇ ਪਹਿਰ ਰਾਤ ਦਿਨ ਗੋਪਾਲ ਪਰਮੇਸ਼ਰ ਨੂੰ ਧਿਆਉਣਾ ਕਰ, ਜਿਹਦਾ ਦਰਸ਼ਨ ਦੇਖ ਕੇ ਜੀਵ ਨੇਹਾਲ ਹੁੰਦਾ। ਹਾਲ ਨਾਮ ਦੁੱਖਾਂ ਦਾ ਹੈ ਅਤੇ ਨੇਹ ਤੋਂ ਭਾਵ ਰਹਿਤ, ਦੁੱਖਾਂ ਤੋਂ ਰਹਿਤ ਹੋਈਦਾ ਹੈ ਦਰਸ਼ਨ ਦੇਖ ਕੇ। ਗੌੜੀ ਮਹੱਲਾ ਪੰਜਵਾ, ਸਾਂਤ ਭਈ ਗੁਰ ਗੋਬਿੰਦ ਪਾਈ, ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਅਤੇ ਗੋਬਿੰਦ ਦੀ ਪਾਈ ਹੋਈ ਸਾਨੂੰ ਸ਼ਾਂਤੀ ਪ੍ਰਾਪਤ ਹੋਈ। ਕਹਿੰਦੇ ਮਹਾਰਾਜ ਫਰਮਾਉਂਦੇ ਨੇ, ਭਾਈ ਤਾਪ ਅਤੇ ਪਾਪ ਸਾਰੇ ਹੀ ਨਾਸ ਹੋ ਗਏ ਨੇ, ਸ਼ਾਂਤੀ ਪਾਤੀ ਗੁਰੂ ਸਾਹਿਬ ਨੇ, ਆਪ ਗੋਬਿੰਦ ਪਰਮੇਸ਼ਰ ਨੇ ਮਿਹਰ ਕਰਤੀ ਸਾਡੇ ਉੱਤੇ। ਗੁਰੂ ਸਾਹਿਬ ਦੇ ਅੰਦਰ ਜੋ ਪਰਮਾਤਮਾ ਦੀ ਕਿਰਪਾ, ਪਰਮਾਤਮਾ ਸਰੂਪ ਸਤਿਗੁਰੂ ਨੇ ਇਹੋ ਜਿਹੀ ਤੱਕਣੀ ਤੱਕੀ ਹੈ, ਕਿਰਪਾ ਕਟਾਕ ਹੈ ਅਵਲੋਕਨ ਕੀਨੋ ਦਾਸ ਕਾ ਦੁੱਖ ਬਦਾਰੇ। ਗੁਰੂ ਸਾਹਿਬ ਨੇ ਮਿਹਰ ਕਰ ਦਿੱਤੀ ਹੈ ਸਾਡੇ ਉੱਤੇ, ਸਿਰ 'ਤੇ ਹੱਥ ਰੱਖ ਕੇ ਸ਼ਾਂਤੀ ਪਾ ਦਿੱਤੀ। ਵਿਸ਼ਰਾਮ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰਾਮ ਨਾਮ ਨਿਤ ਰਸਨ ਮਖਾਨ, ਬਿਨਸੇ ਰੋਗ ਭਏ ਕਲਿਆਣ। ਮਹਾਰਾਜ ਫਰਮਾਉਂਦੇ ਨੇ, ਰੋਜ਼ ਹਰ ਰੋਜ਼ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਨਾਮ ਕਥਨ ਕਰਦੇ ਹਾਂ, ਜਿਸ ਕਰਕੇ ਸਾਰੇ ਹੀ ਰੋਗ ਨਾਸ਼ ਹੋ ਗਏ ਨੇ ਅਤੇ ਕਲਿਆਣ ਹੁੰਦੀ ਹੈ ਸੁੱਖ, ਚਾਰੇ ਪਾਸਿਓਂ ਹੀ ਮੁਕਤੀ ਹੋ ਜਾਣੀ, ਆਨੰਦ ਬਣ ਜਾਣਾ, ਸੁੱਖ ਬਣ ਜਾਣਾ, ਉਹ ਮਹਾਰਾਜ ਦੀ ਕਿਰਪਾ ਨਾਲ ਹੁਣ ਬਣ ਗਿਆ। ਬਾਹਲਾ ਭਟਕਣ ਦੀ ਲੋੜ ਨਹੀਂ ਹੈ। ਬਹੁਤ ਸੌਖੀ ਜੀ ਗੱਲ ਹੈ ਕਿ ਰੋਟੀ ਸਾਹਮਣੇ ਪਈ, ਭੁੱਖ ਲੱਗੀ, ਬੁਰਕੀ ਤੋੜੋ ਅਤੇ ਖਾ ਲਓ। ਬਈ ਇੰਨੀ ਕੰਮ ਹੈ ਕਿ ਭੁੱਖ ਮਿਟ ਜਾਂਦੀ, ਪਾਣੀ ਪੀ ਲਓ। ਇੰਨਾ ਹੀ ਇਨਾਮ ਵਾਲੇ ਪਾਸੇ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ, ਬਹਿ ਕੇ ਮੂਲ ਮੰਤਰ ਜਪਜੀ ਸਾਹਿਬ, ਇਹਨੇ ਨਾਲ ਹੀ ਕਿਰਪਾ ਹੋ ਜਾਂਦੀ। ਲੋਕ ਸਾਰੇ ਪਾਸੇ ਚਾਰੋਂ ਦਿਸ਼ਾਵਾਂ 'ਚ ਭਟਕੇ ਫਿਰਦੇ ਨੇ, ਉੱਥੇ 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 ਥਾਂ ਥਾਂ ਦੇ ਉੱਤੇ, ਉੱਥੇ ਪਤਾ ਕਰਨਾ ਹੈ, ਫਲਾਣੇ ਥਾਂ ਜਾਣਾ ਹੈ। ਜਿਹੜਾ ਕਿਰਪਾ ਦਾ ਮੂਲ ਸਰੋਤ ਆ ਉਹ ਗੁਰੂ ਗ੍ਰੰਥ ਸਾਹਿਬ ਹੈ। ਜੇ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਨਾ ਕੀਤੀ, ਫਿਰ ਜਿੰਨਾ ਮਰਜ਼ੀ ਦੌੜ ਲਈਏ ਕਿਤੋਂ ਕਿਰਪਾ ਨਹੀਂ ਹੋਣੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਮੋਹਰ ਲੱਗਣੀ ਸਾਰੀ। ਜਦੋਂ ਇਹਨਾਂ ਨੇ ਮੋਹਰ ਲਾ ਦਿੱਤੀ, ਸਤਿਗੁਰੂ ਤਾਂ ਇੱਥੇ ਹੀ ਕਿਰਪਾ ਕਰੀ ਜਾਂਦੇ ਸਾਰਿਆਂ 'ਤੇ। ਬਹੁਤ ਸੰਗਤ ਨਿਹਾਲ ਹੋ ਰਹੀ ਹੈ, ਬੜਿਆਂ ਨੂੰ ਦਰਸ਼ਨ ਦੇ ਰਹੇ ਨੇ, ਬੜਿਆਂ ਨੂੰ ਪ੍ਰਕਾਸ਼ ਕਰ ਰਹੇ ਨੇ। ਫਿਰ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ, ਰਾਮ ਨਾਮ ਨੂੰ ਰਸਨਾ ਨਾਲ ਇੱਥੇ ਬਹਿ ਕੇ ਜਪੀ ਜਾਓ, ਪਰਮਾਤਮਾ ਦੇ ਨਾਮ ਦੇ ਨਾਲ ਹੀ ਸਾਰਾ ਕੁਛ ਆਪਣੇ ਆਪ ਹੀ ਬਣ ਜਾਣਾ। ਹਾਂ, ਇੰਨਾ ਜ਼ਰੂਰ ਹੈ ਕਿ ਥੋੜ੍ਹਾ ਟਾਈਮ ਲੱਗਦਾ, ਕੁਝ ਸਮਾਂ ਇੱਕ ਆਉਣ ਵਾਲਾ ਹੁੰਦਾ, ਕਈ ਵਾਰ ਕਾਫ਼ੀ ਦੇਰ ਵੀ ਲੱਗ ਜਾਂਦੀ ਹੈ, ਪਰ ਫਿਰ ਵੀ ਨਾ ਸਮਝੋ ਕਿ ਬਹੁਤ ਦੇਰ ਹੋ ਗਈ, ਬਈ ਹੁਣ ਹੋਰ ਕਿਤੇ ਚੱਲੀਏ। ਜੇ ਦੇਰ ਹੋ ਗਈ ਤਾਂ ਉਹਦੇ ਵੀ ਕਾਰਨ ਹੁੰਦਾ ਕੋਈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਾਰਨ ਹੈ ਕੋਈ, ਬੈਠਾ ਰਹੋ, ਹਲੇ ਕਿਰਪਾ ਸਾਡੇ ਕੋਲੋਂ ਹੋਣੀ ਹੈ। ਸਤਿਗੁਰੂ ਮਹਾਰਾਜ ਨੇ ਕਈਆਂ ਤੋਂ ਸੇਵਾ ਲੈਣੀ ਹੁੰਦੀ ਹੈ, ਜਦ ਤੱਕ ਸੇਵਾ ਲੈਣੀ ਹੈ ਉਦੋਂ ਤੱਕ ਅਵਸਥਾ ਦੀ ਦਾਤ ਨਹੀਂ ਦਿੰਦੇ ਮਹਾਰਾਜ, ਕਿਉਂਕਿ ਜੇ ਅਵਸਥਾ ਮਿਲ ਗਈ ਫਿਰ ਸੇਵਾ ਨਹੀਂ ਹੁੰਦੀ। ਇਸ ਕਰਕੇ ਸਤਿਗੁਰੂ ਕਹਿੰਦੇ ਸੇਵਾ ਵੱਡੀ ਚੀਜ਼ ਹੈ, ਅਵਸਥਾ ਤਾਂ ਜਦੋਂ ਮਰਜ਼ੀ ਦੇ ਦੇਣ ਪਰ ਸੇਵਾ ਫਿਰ ਕੌਣ ਕਰੂਗਾ। ਇਸ ਕਰਕੇ ਸਤਿਗੁਰੂ ਫਿਰ ਅਵਸਥਾ ਨਹੀਂ ਹਰੇ ਬਖਸ਼ਿਸ਼ ਕਰਦੇ, ਪਰ ਸਤਿਗੁਰੂ ਕਹਿੰਦੇ ਅਭਿਆਸ ਕਰਕੇ ਨਾਮ ਜਮ੍ਹਾਂ ਕਰੀ ਜਾਓ। ਸੋ ਸਿਮਰਨ ਕਰਨ ਵਾਲੇ ਨੂੰ ਅਵਸਥਾ ਦੇ ਕੇ ਉਹਨੂੰ ਵੀ ਤਾਰ ਦਿੰਦੇ ਨੇ, ਸੇਵਾ ਕਰਨ ਵਾਲੇ ਨੂੰ ਅਖੀਰ 'ਤੇ ਜਾ ਕੇ ਉਹਨੂੰ ਵੀ ਤਾਰ ਦਿੰਦੇ ਨੇ। ਬਖਸ਼ਿਸ਼ ਦੋਨਾਂ 'ਤੇ ਹੀ ਹੋ ਜਾਂਦੀ ਹੈ, ਅਵਸਥਾ ਇੱਕੋ ਜਿਹੀ ਬਾਅਦ 'ਚ ਦੋਨਾਂ ਦੀ ਹੋ ਜਾਂਦੀ ਹੈ। ਪਰ ਸੇਵਾ ਬਹੁਤ ਵੱਡੀ ਦਾਤ ਹੈ ਮਹਾਰਾਜ ਦੀ। ਪਾਰ ਬ੍ਰਹਮ ਗੁਣ ਅਗਮ ਵਿਚਾਰ, ਸਾਧੂ ਸੰਗਮ ਹੈ ਨਿਸਤਾਰ। ਕਹਿੰਦੇ ਪੁਰਸ਼ ਅਗਮ ਰੂਪ ਪਾਰ ਬ੍ਰਹਮ ਦੇ ਗੁਣਾਂ ਨੂੰ ਵਿਚਾਰਨਾ ਕਰ ਅਤੇ ਸਾਧੂਆਂ ਦੀ ਸਤਸੰਗਤ ਕਰ, ਤਾਂ ਤੇਰਾ ਤਰਨਾ ਹੋਵੇਗਾ ਸੰਸਾਰ ਸਾਗਰ 'ਚੋਂ। ਨਿਰਮਲ ਗੁਣ ਗਾਵੋ ਨਿਤ ਨੀਤ, ਗਈ ਵਿਆਦ ਉਭਰੇ ਜਨਮੀਤ। ਕਹਿੰਦੇ ਮਿੱਤਰ ਜੋ ਰੋਜ਼ ਨਿਰਮਲ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਿਆ ਕਰ। ਸੋ ਜਿਨ੍ਹਾਂ ਜਿਨ੍ਹਾਂ ਨੇ ਵੀ ਪਰਮਾਤਮਾ ਦੇ ਗੁਣ ਗਾਏ ਨੇ ਉਹਨਾਂ ਦੀ ਸਾਰੀ ਆਦੀ ਵਿਆਪਦੀ ਉਪਾਧੀ ਦੀ ਪੀੜਾ ਚਲੀ ਗਈ ਹੈ ਅਤੇ ਉਹ ਗੁਰਮੁਖ ਜਨ ਜਮਾਂ ਦੇ ਜਾਲ ਤੋਂ ਬਚ ਗਏ ਨੇ। ਮਨ ਬਚ ਕ੍ਰਮ ਪ੍ਰਭ ਆਪਣਾ ਧਿਆਈ, ਨਾਨਕ ਦਾਸ ਤੇਰੀ ਸਰਣਾਈ। ਕਹਿੰਦੇ ਹੇ ਵਾਹਿਗੁਰੂ, ਮਨ ਬਾਣੀ ਸਰੀਰ ਕਰਕੇ ਮੈਂ ਆਪ ਜੀ ਦਾ ਹੀ ਨਾਮ ਧਿਆਉਂਦਾ ਅਤੇ ਮੈਂ ਦਾਸ ਨੇ ਤੁਹਾਡੀ ਸ਼ਰਨ ਗ੍ਰਹਿਣ ਕੀਤੀ। ਮੈਂ ਤਾਂ ਮਨ ਬਾਣੀ ਸਰੀਰ ਕਰਕੇ ਇਹ ਬੜੀ ਵੱਡੀ ਚੀਜ਼ ਹੈ, ਕਿਉਂਕਿ ਆਪਾਂ ਜ਼ੁਬਾਨ ਨਾਲ ਬਾਣੀ ਪੜ੍ਹੀ ਹੈ, ਮਨ ਨਾਲ ਨਹੀਂ ਪੜ੍ਹੀ, ਸਰੀਰ ਕਰਕੇ ਸਾਵਧਾਨਤਾ ਨਹੀਂ ਰੱਖੀ। ਮਹਾਰਾਜ ਕਹਿੰਦੇ ਜਦੋਂ ਮਨ ਬਾਣੀ ਸਰੀਰ ਕਰਕੇ ਆਪਾਂ ਜਾਪ ਕਰਦੇ ਹਾਂ ਉਦੋਂ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਆਪਣੇ 'ਤੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਜੋ ਬਖਸ਼ਿਸ਼ਾਂ ਕੀਤੀਆਂ ਨੇ, ਸੋ ਕੁਦਰਤ ਦੇ ਨਿਯਮ ਅਨੁਸਾਰ ਆਮ ਬੱਚਿਆਂ ਦੀ ਨਿਆਈ ਜਦੋਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਛੋਟੀ ਉਮਰਾਂ ਵਿੱਚ ਸਰੀਰ ਦੇ ਉੱਤੇ ਕੁਛ ਅਲਾਮਤ ਆ ਗਈ, ਸੋ ਆਮ ਤੌਰ 'ਤੇ ਨਿੱਕੀ ਨਿੱਕੀ ਫਿਣਸੀਆਂ ਜਿਹੀ ਹੋ ਜਾਂਦੀਆਂ ਨੇ, ਤਾਂ ਲੋਕ ਪੁਰਾਣੇ ਲੋਕ ਉਹਨੂੰ ਕਹਿੰਦੇ ਸੀ ਇਹ ਸੀਤਲਾ ਹੋ ਗਈ, ਅੱਖਾਂ ਬੰਦ ਹੋ ਗਈਆਂ ਸਨ। ਦੇਖ ਕੇ ਸਿੱਖਾਂ ਦੇ ਮਨ ਭਰਮ ਗਏ ਕਿ ਪਤਾ ਨਹੀਂ ਹੁਣ ਅੱਖਾਂ ਖੁੱਲਣਗੀਆਂ ਕਿ ਨਹੀਂ। ਸੋ ਇਸ ਘਬਰਾਹਟ ਵਿੱਚ ਪੈ ਕੇ ਪੰਚਮ ਪਿਤਾ ਜੀ ਪਾਸ ਆ ਕੇ ਬੇਨਤੀ ਕੀਤੀ ਕਿ ਛੇਵੇਂ ਪਾਤਸ਼ਾਹ ਉੱਤੇ ਬੜਾ ਇਹ ਬਿਮਾਰੀ ਦਾ ਪ੍ਰਕੋਪ ਛਾ ਰਿਹਾ, ਹੁਣ ਕੀ ਕਰੀਏ। ਮਹਾਰਾਜ ਨੇ ਫਰਮਾਇਆ ਪ੍ਰਸ਼ਾਦ ਲਿਆ ਕੇ ਗੁਰੂ ਰਾਮਦਾਸ ਜੀ ਦੇ ਅੱਗੇ ਅਰਦਾਸ ਕਰੋ ਅਤੇ ਅੰਦਰ ਝਾੜੂ ਦਿਓ ਦਰਬਾਰ ਸਾਹਿਬ 'ਚ, ਮਹਾਰਾਜ ਜੀ ਕਿਰਪਾ ਕਰਨਗੇ। ਸੋ ਉਸ ਵੇਲੇ ਸੰਗਤਾਂ ਨੇ ਅਤੇ ਪਰਿਵਾਰ ਨੇ ਪ੍ਰਸ਼ਾਦ ਅੱਗੇ ਰੱਖ ਕੇ ਬੜੀਆਂ ਬੇਨਤੀਆਂ ਕੀਤੀਆਂ, ਅੰਦਰ ਝਾੜੂ ਦੀ ਸੇਵਾ ਕੀਤੀ। ਇਸ ਤਰ੍ਹਾਂ ਕਰਨ ਨਾਲ ਦੂਜੇ ਦਿਨ ਨੇਤਰ ਖੁੱਲ ਗਏ ਅਤੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਦਾ ਸਿਹਤ ਠੀਕ ਹੋਣ ਲੱਗ ਪਈ। ਉਹਦੇ 'ਚ ਡੂੰਘਾ ਕਾਰਨ ਇੱਕ ਇਹ ਹੈ, ਪਿਰਥੀਆ ਭਾਵੇਂ ਮਹਾਰਾਜ ਨਾਲ ਕਿੰਨੀ ਨਾਰਾਜ਼ਗੀ ਰੱਖਦਾ, ਔਖਾ ਸਰਾਪ ਵੀ ਬੜੇ ਦਿੱਤੇ ਸੀ ਉਹਨੇ। ਚੌਥੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਇੱਕ ਬੜੀ ਸੁਹਿਰਦ ਅਤੇ ਡੂੰਘੀ ਗੱਲ ਸੀ, ਬੜੀ ਨੀਤੀ ਦੀ ਵੀ ਗੱਲ ਸੀ। ਪਿਰਥੀਏ ਨੇ ਪਹਿਲਾਂ ਤਾਂ ਇਹ ਕਿਹਾ ਸੀ ਤੁਹਾਡੇ ਔਲਾਦ ਹੀ ਨਹੀਂ ਹੋਵੇਗੀ, ਮੇਰਾ ਪੁੱਤਰ ਗੱਦੀ 'ਤੇ ਬੈਠੇਗਾ ਕਿਉਂਕਿ ਮੈਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਨਹੀਂ ਕੀਤੀ, ਅੱਗੇ ਹੁਣ ਤੁਹਾਡੀ ਕੋਲ ਨਹੀਂ ਚੱਲੇਗੀ। ਉਹਦੇ ਲਈ ਫਿਰ ਇੱਕ ਵਿਧੀ ਬਣਾਉਣੀ ਪਈ ਸੀ ਇਹ ਬਾਬਾ ਬੁੱਢਾ ਜੀ ਦੇ ਰਾਹੀਂ। ਇਹ ਗੱਲਾਂ ਦਾ ਆਮ ਜਿਹੜੇ ਬੰਦੇ ਸਧਾਰਨ ਮਨੁੱਖ ਨੇ ਉਹਨਾਂ ਨੂੰ ਜ਼ਿਆਦਾ ਨਹੀਂ ਪਤਾ ਹੁੰਦਾ, ਉਹ ਤਾਂ ਸਿਰਫ ਰੌਲਾ ਰੱਪਾ ਜੀ ਪਾਉਣ ਵਾਲੇ ਹੁੰਦੇ ਨੇ। ਅਸਲੀਅਤ ਇਹ ਸੀ ਫਿਰ ਮਹਾਰਾਜ ਆਪ ਫਿਰ ਕੀ ਕਹਿੰਦੇ ਸੀ, ਕਹਿੰਦੇ ਜੇ ਪਿਰਥੀ ਦੀ ਗੱਲ ਪੂਰੀ ਨਾ ਹੋਈ, ਲੋਕਾਂ ਨੇ ਕਹਿਣਾ ਵੀ ਚੌਥੇ ਪਾਤਸ਼ਾਹ ਦੇ ਸਾਹਿਬਜ਼ਾਦੇ ਵਿੱਚ ਸ਼ਕਤੀ ਨਹੀਂ ਹੈ, ਵੀ ਇਹਨਾਂ 'ਚ ਉਹ ਗੱਲ ਨਹੀਂ ਹੈ। ਮਹਾਰਾਜ ਕਹਿੰਦੇ ਇਹ 'ਚ ਬਦਨਾਮੀ ਚੌਥੇ ਪਾਤਸ਼ਾਹ ਦੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਸਾਡੇ ਸਾਹਿਬਜ਼ਾਦਾ ਪਿਰਥੀਏ ਨੇ ਕਹਿਤਾ ਨਹੀਂ ਹੋਵੇਗਾ, ਪਰ ਬ੍ਰਹਮ ਗਿਆਨੀ ਦੇ ਸਕਦਾ, ਤਾਂ ਬ੍ਰਹਮ ਗਿਆਨੀ ਵਾਲੀ ਕਿਰਿਆ ਵਰਤਾਈ ਸੀ ਮਹਾਰਾਜ ਨੇ। ਇਹ ਸਾਰੀਆਂ ਅੰਦਰਲੀਆਂ ਚੀਜ਼ਾਂ ਹੁੰਦੀਆਂ, ਰੂਹਾਨੀ ਗੱਲਾਂ, ਆਮ ਬੰਦੇ ਨੂੰ ਇਹ ਗੱਲਾਂ ਦੀ ਕੋਈ ਪਤਾ ਨਹੀਂ ਹੁੰਦਾ, ਸਮਝ ਰੌਲਾ ਰੱਪਾ ਬਥੇਰਾ ਪਾ ਲੈਂਦੇ ਆ। ਫਿਰ ਇਸੇ ਪ੍ਰਕਾਰ ਪਿਰਥੀਏ ਨੇ ਕਿਹਾ ਸੀ ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਦਾ ਅਵਤਾਰ ਹੋ ਗਿਆ, ਪਹਿਲਾਂ ਤਾਂ ਉਹਨੇ ਸੱਪ ਛੱਡਿਆ, ਪਹਿਲਾਂ ਦਾਈ ਨੂੰ ਅਸਥਣਾਂ ਨੂੰ ਜ਼ਹਿਰ ਲਾ ਕੇ ਭੇਜਿਆ ਕਿ ਤੂੰ ਬਹਾਨੇ ਨਾਲ ਦੁੱਧ ਚੰਘਾਈ ਚੜ੍ਹਾਈ ਕਰ ਜਾਣਗੇ। ਮਹਾਰਾਜ ਨੇ ਉਹ ਦਾਈ ਚੜ੍ਹਾਈ ਕਰਾਤੀ, ਫਿਰ ਸੱਪ ਭੇਜਿਆ, ਫਿਰ ਦਹੀਂ ਦੇ ਵਿੱਚ ਜ਼ਹਿਰ ਮਿਲਵਾਇਆ। ਪੇਥੀਏ ਨੇ 500 ਰੁਪਈਆ ਦੇ ਕੇ ਬ੍ਰਾਹਮਣ ਨੂੰ 500 ਬਾਚ ਦਊਂਗਾ ਕਿਹਾ, ਉਹ ਵੀ ਨਾ ਗੱਲ ਬਣੀ। ਫਿਰ ਪੇਥੀਏ ਨੇ ਕਿਹਾ, ਚੰਗਾ ਸੀਤਲਾ ਦਾ ਖਾਜਾ ਹੋਵੇਗਾ ਇਹ। ਹੁਣ ਇਹ ਵਚਨ ਜਦੋਂ ਹੋਣ ਕਰਕੇ ਪਿਰਥੀਆ, ਕਿਉਂਕਿ ਗੁਰੂ ਰਾਮਦਾਸ ਦਾ ਵੱਡਾ ਸਾਹਿਬਜ਼ਾਦਾ, ਭਾਵੇਂ ਵੀ ਕਿੰਨੀ ਗੱਲ ਹੀ ਹੋਵੇ ਪਰ ਸਾਹਿਬਜ਼ਾਦਿਆਂ ਸਾਰਿਆਂ 'ਚ ਤਾਕਤ ਬਹੁਤ ਸੀ, ਭਾਵੇਂ ਪਿਰਥੀਆ ਕਿੰਨਾ ਹੀ ਉਲਟ ਰਿਹਾ ਫਿਰ ਵੀ। ਮਹਾਰਾਜ ਨੇ ਕਿਹਾ, ਜੇ ਇਹਦਾ ਵਾਕ ਪੂਰਾ ਨਾ ਹੋਇਆ ਫਿਰ ਲੋਕਾਂ ਨੇ ਕਹਿਣਾ ਗੁਰੂ ਰਾਮਦਾਸ ਦੀ ਅੰਸ਼ ਬੰਸ਼ ਵਿੱਚ ਤਾਕਤ ਨਹੀਂ ਹੈ। ਗੁਰਾਂ ਨੇ ਉਹ ਚੀਜ਼ ਮਨਜ਼ੂਰ ਕਰ ਲਈ, ਠੀਕ ਹੈ ਹੋਵੇਗਾ ਜ਼ਰੂਰ ਪਰ ਕਿਰਪਾ ਗੁਰੂ ਰਾਮਦਾਸ ਕਰਨਗੇ। ਫਿਰ ਗੁਰੂ ਰਾਮਦਾਸ ਦੀ ਕਿਰਪਾ ਨਾਲ ਹਰਿਮੰਦਰ ਸਾਹਿਬ ਸੇਵਾ ਕਰਕੇ ਇਹ ਬਿਮਾਰੀ ਦੂਰ। ਗੁਰੂ ਸਾਹਿਬ ਨੇ ਇੱਕ ਰਸਤਾ ਚਲਾਉਣਾ ਸੀ ਵੀ ਸੰਗਤ ਨੂੰ ਜੇ ਕੋਈ ਤਕਲੀਫ ਹੋਵੇ ਤਾਂ ਹਰਿਮੰਦਰ ਸਾਹਿਬ ਪ੍ਰਸ਼ਾਦ ਕਰਾ ਕੇ ਦੇਖ ਕਰੇ ਬਾਹਰ ਇਸ਼ਨਾਨ ਕਰਕੇ ਪਹਿਲਾਂ, ਫਿਰ ਹਰਿਮੰਦਰ ਸਾਹਿਬ ਝਾੜੂ ਦਿਓ ਜਾ ਕੇ, ਫਿਰ ਉੱਥੇ ਦਰਵਾਜ਼ੇ ਸਾਫ਼ ਕਰੋ, ਫਿਰ ਉੱਥੇ ਇਸ਼ਨਾਨ ਦੀ ਸੇਵਾ ਕਰੋ। ਇਸ ਤਰ੍ਹਾਂ ਗੁਰੂ ਸਾਹਿਬ ਨੇ ਇੱਕ ਮਰਿਆਦਾ ਚਲਾਈ ਵੀ ਕੋਈ ਵੀ ਬਿਮਾਰੀ ਹੈ ਕੈਸਾ ਹਰਿਮੰਦਰ ਸਾਹਿਬ ਦੀ ਸੇਵਾ ਨਾਲ ਦੂਰ ਹੋ ਜਾਂਦੀ ਹੈ। ਇੱਕ ਤਾਂ ਇਹ ਪ੍ਰਪਾਟੀ ਚੱਲ ਪਈ, ਦੂਸਰਾ ਸਾਨੂੰ ਕਿਸੇ ਨਾ ਕਿਸੇ ਬਿਮਾਰੀ ਪ੍ਰਤੀ ਸਤਿਗੁਰਾਂ ਨੇ ਸ਼ਬਦ ਦੇਣੇ ਸਨ। ਬਾਹਰਲੇ ਜਿੰਨੇ ਵੀ ਹੋਰ ਧਰਮ ਨੇ ਉਹਨਾਂ ਦੇ ਜੇ ਅਧਿਐਨ ਕਰਦੇ ਹਾਂ ਉਹਨਾਂ ਕੋਲ ਸਾਰੀਆਂ ਚੀਜ਼ਾਂ ਨੇ, ਹਰੇਕ ਪ੍ਰਕਾਰ ਦੀ ਉਹਨਾਂ ਕੋਲ ਚੀਜ਼ ਹੈ। ਆਹ ਇਸ ਚੀਜ਼ ਨੂੰ ਕੱਟਦਾ ਮੰਤਰ ਯੰਤਰ ਤੰਤਰ ਲੋਕੀ ਕਰਾਉਂਦੇ ਵੀ ਨੇ, ਪਰ ਗੁਰੂ ਸਾਹਿਬ ਨੇ ਸਾਨੂੰ ਸ਼ਬਦ ਹੀ ਦਿੱਤਾ, ਹਰੇਕ ਗੱਲ ਲਈ ਸ਼ਬਦ ਦਿੱਤਾ। ਤੋ ਇਹਨਾਂ ਸ਼ਬਦਾਂ ਦੇ ਤੋਂ ਆਪਾਂ ਲਾਹਾ ਲੈ ਸਕਦੇ ਹਾਂ ਸ਼ਬਦ ਪੜ੍ਹ ਕੇ ਅਭਿਆਸ ਕਰਕੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ, ਐਸਾ ਕੁਛ ਪ੍ਰੈਕਟੀਕਲ 'ਚ ਵੀ ਚੀਜ਼ ਆ ਜਾਂਦੀ ਹੈ। ਸੋ ਜਿਵੇਂ ਕਿਸੇ ਦਾ ਬੱਚਾ ਇਸੇ ਪ੍ਰਕਾਰ ਹੀ ਹੋ ਗਿਆ ਸੀ ਪਟਿਆਲੇ, ਸੋ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖਾਂ ਕੋਲ ਗਏ ਵੀ ਇਹਨੂੰ ਤਾਂ ਆਹ ਬਿਮਾਰੀ ਹੋ ਗਈ ਹੈ। ਮਹਾਂਪੁਰਖ ਕਹਿੰਦੇ ਜਿਹੜਾ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ ਗੌੜੀ ਰਾਗ 'ਚ ਉਹਦਾ ਪਾਠ ਕਰਕੇ ਉਹ ਜਲ ਪਿਆਓ। ਉਹ ਸਾਡੇ ਦੇਖਣ ਦੀ ਗੱਲ ਹੈ, ਦੂਜੇ ਤੀਜੇ ਕੁ ਦਿਨ ਬੱਚੇ ਨੂੰ ਆਰਾਮ ਆ ਗਿਆ ਸੀ। ਇਸ ਕਰਕੇ ਜਿਹੜੇ ਸ਼ਬਦ ਨੇ ਗੁਰਬਾਣੀ ਦੇ ਇਹਨਾਂ ਤੋਂ ਹੀ ਲਾਹਾ ਉਠਾਓ, ਇੱਧਰ ਗੁਰੂ ਸਾਹਿਬ ਨੂੰ ਛੱਡ ਕੇ ਹੋਰ ਕਿਤੇ ਜਾਣ ਦੀ ਚੇਸ਼ਟਾ ਨਾ ਕਰੋ। ਤਾਂ ਸਤਿਗੁਰੂ ਨੇ ਇੰਨੇ ਸ਼ਬਦ ਆਪਾਂ ਨੂੰ ਬਸ ਬਖਸ਼ਿਸ਼। ਵੌੜੀ ਮਹੱਲਾ ਪੰਜਵਾਂ, ਵੌੜੀ ਰਾਗ 'ਚ ਪੰਜਵੇਂ ਪਾਤਸ਼ਾਹ ਦੇ ਪਾਵਨ ਸ਼ਬਦ ਹੈ 200 ਅੰਗ ਤੇ। ਨੇਤਰ ਪ੍ਰਗਾਸ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ ਰਹਾਓ। ਗੁਰਦੇਵ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਧੰਨ ਨੇ ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਦੇ ਨੇਤਰਾਂ ਵਿੱਚ ਪ੍ਰਕਾਸ਼ ਕਰ ਦਿੱਤਾ। ਸਿੱਖਾਂ ਦੇ ਮਨ ਵਿੱਚ ਜੋ ਭਰਮ ਸੀ ਕਿ ਨੇਤਰ ਖੁੱਲਣਗੇ ਜਾਂ ਨਹੀਂ, ਇਤਿਹਾਦਕ ਸਾਰੇ ਭਰਮ ਚਲੇ ਗਏ ਨੇ। ਗੁਰੂ ਰਾਮਦਾਸ ਸਾਹਿਬ ਦੀ ਸੇਵਾ ਕੀਤੀ ਹੋਈ ਪੂਰਨ ਹੋ ਗਈ, ਭਾਵ ਸਫਲੀ ਹੋ ਗਈ ਹੈ, ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ। ਕਿਉਂਕਿ ਇਸ ਤੋਂ ਪਹਿਲਾਂ ਕੁਝ ਲੀਹ ਹੋਰ ਸੀ, ਲੋਕ ਕਿਤੇ ਹੋਰ ਜਾਂਦੇ ਸੀ। ਸੋ ਇੱਥੋਂ ਤੱਕ ਵੀ ਸੂਰਜ ਪ੍ਰਕਾਸ਼ ਵਿੱਚ ਕਈਆਂ ਨੇ ਕਈ ਸਾਖੀਆਂ ਵੀ ਪਾਤੀਆਂ ਆਪਣੇ ਕੋਲੋਂ। ਇਹ ਛੇਵੇਂ ਪਾਤਸ਼ਾਹ ਨੂੰ ਫਿਰ ਮੱਥਾ ਟਿਕਾਉਣ ਲਗਾਏ ਸੀ ਸੀਤਲਾ ਦੇ ਮੰਦਰ। ਫਿਰ ਭਾਈ ਵੀਰ ਸਿੰਘ ਨੇ ਉਹਦੀ ਖੋਜ ਕਰਕੇ ਦੱਸਿਆ, ਉਹ ਮੰਦਰ ਬਣੇ ਤਾਂ 200 ਸਾਲ ਹੋਇਆ ਅਤੇ ਮਹਾਰਾਜ ਦਾ ਜਿਹੜਾ ਕੌਤਕ ਵਰਤਿਆ ਉਹਨੂੰ 400 ਸਾਲ ਹੋ ਗਿਆ। ਫਿਰ ਲੋਕਾਂ ਦੀਆਂ ਅੱਖਾਂ ਖੋਲੀਆਂ। ਇਸ ਤਰ੍ਹਾਂ ਬਹੁਤ ਸਾਰੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਤਾਂਹੀਓ ਮਹਾਰਾਜ ਨੇ ਬੀੜ ਬੰਨ੍ਹੀ ਸੀ, ਇਸੇ ਕਰਕੇ ਵੀ ਬਾਣੀ ਦੇ ਅੰਦਰ ਕੋਈ ਅਦਲਾ ਬਦਲੀ ਨਾ ਕਰ ਦੇਵੇ। ਇਤਿਹਾਸ ਵਿੱਚ ਲੋਕ ਅਦਲਾ ਬਦਲੀ ਕਿਤੇ ਕਿਤੇ ਕਰ ਜਾਂਦੇ ਨੇ। ਸੋ ਇਸ ਤਰ੍ਹਾਂ ਇਹ ਹੋ ਵੀ ਹੁਣ ਵੀ ਹੋਈ ਜਾਂਦਾ ਹੈ, ਆਪਾਂ ਨੂੰ ਤਾਂ ਨਹੀਂ ਪਤਾ ਲੱਗਦਾ, ਚੁੱਪ ਚਪੀਤੇ ਸਾਰਾ ਕੁਛ ਹੋ ਜਾਂਦਾ। ਸੋ ਜਿਵੇਂ ਹੁਣ ਵੀ ਇਤਿਹਾਸ ਨੂੰ ਬਦਲਣ ਵਾਸਤੇ ਕਿਤੇ ਗੁਪਤ ਰੂਪ ਦੇ ਵਿੱਚ ਬੰਦੇ ਬੈਠੇ ਨੇ, ਉਹ ਸਾਰਾ ਇਤਿਹਾਸ ਬਦਲ ਦੇਣਗੇ। ਹੌਲੀ ਹੌਲੀ ਉਹ ਸੂਰਜ ਪ੍ਰਕਾਸ਼ ਨਾਨਕ ਪ੍ਰਕਾਸ਼ ਦੀਆਂ ਪੋਥੀਆਂ ਨੂੰ ਚੇਂਜ ਕਰ ਰਹੇ ਨੇ। ਕਹਿੰਦੇ ਅਸੀਂ ਨਵੀਆਂ ਹੀ ਸਾਖੀਆਂ ਬਣਾ ਦੇਣੀਆਂ ਸਾਰੀਆਂ, ਤਾਂ ਕਿ ਜਿਹੜੀਆਂ ਸਾਖੀਆਂ ਪਹਿਲਾਂ ਵਾਲੀਆਂ ਉਹ ਬਦਲ ਦਿੰਦੇ ਹਾਂ। ਇਸ ਤਰ੍ਹਾਂ ਕਰਨ ਦੇ ਨਾਲ ਫਿਰ ਅੱਠਵੇਂ ਪਾਤਸ਼ਾਹ ਵੇਲੇ ਵੀ ਜਦੋਂ ਇਹ ਗੱਲ ਹੋਈ ਤਾਂ ਉੱਥੇ ਵੀ ਕਹਿੰਦੇ ਅਖੇ ਮਹਾਰਾਜ ਨੂੰ ਫਿਰ ਅਖੇਪਕ ਬੰਦੇ ਨੇ ਗਲਤੀ ਕੀਤੀ, ਜਾਣ ਬੁੱਝ ਕੇ ਸ਼ਰਾਰਤ ਕੀਤੀ ਉਹਨੇ, ਉਹਨੇ ਵੀ ਲਿਖਤਾ ਕਿ ਮਹਾਰਾਜ ਨੂੰ ਮੰਦਰ ਲੈ ਕੇ ਗਏ ਸੀ। ਇਹ ਉਹਦੇ ਸਾਖੀਆਂ ਆਉਂਦੀਆਂ ਨੇ, ਪਰ ਅਸੀਂ ਸਾਡੀ ਦਿਮਾਗ ਕੰਮ ਕਰਦੇ, ਸਾਡੀ ਬੁੱਧੀ ਕੰਮ ਕਰਦੀ, ਸਾਨੂੰ ਪਤਾ ਹੈ ਕਿ ਇਹ ਗੱਲਾਂ ਨਹੀਂ ਹੋਈਆਂ। ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ, ਗਲਤ ਲੋਕ ਪਾ ਦਿੰਦੇ ਨੇ ਜਾਣ ਬੁੱਝ ਕੇ ਵੀ ਅਸੀਂ ਆਪਣੀ ਥੋੜ੍ਹੀ ਜਿਹੀ ਉੱਚਾ ਕਰ ਲਈਏ, ਨਾਂ ਵੀ ਸਾਡਾ ਨਾਂ ਉੱਚਾ ਹੋ ਜੇ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਇੱਥੇ ਆਪ ਕਿਹਾ ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਬਿਹਾਰੀ ਤੋਂ ਭਾਵ ਆਨੰਦ ਸਰੂਪ ਪਰਮਾਤਮਾ ਨੇ ਬਿਹਾਰੀ ਤੋਂ ਭਾਵ ਲੜਕੇ ਭਾਵ ਛੇਵੇਂ ਪਾਤਸ਼ਾਹ ਜੀ ਨੂੰ ਸੀਤਲਾ ਤੋਂ ਰੱਖ ਲਿਆ। ਪਾਰ ਬ੍ਰਹਮ ਵਾਹਿਗੁਰੂ ਨੇ ਸਾਡੇ ਉੱਤੇ ਕਿਰਪਾ ਦ੍ਰਿਸ਼ਟੀ ਧਾਰੀ ਹੈ। ਸਤਿਗੁਰ ਦੇਵ ਨੇ ਜਗਿਆਸੂ ਦੇ ਮਨ ਬੁੱਧੀ ਰੂਪ ਨੇਤਰਾਂ ਵਿੱਚ ਗਿਆਨ ਦਾ ਪ੍ਰਕਾਸ਼ ਕੀਤਾ। ਜਿਸ ਵੇਲੇ ਜਗਿਆਸੂ ਦੀ ਸੇਵਾ ਕੀਤੀ ਹੋਈ ਪੂਰਨ ਹੋਈ ਤਾਂ ਸਭ ਪ੍ਰਕਾਰ ਦੇ ਭਰਮ ਚਲੇ ਗਏ। ਬਿਹਾਰੀ ਤੋਂ ਭਾਵ ਪਰਮੇਸ਼ਰ ਸਰੂਪ ਗੁਰਾਂ ਨੇ ਸੀਤਲਾ ਦੀ ਜੜਤਾ ਭਾਵ ਵਿਦਿਆ ਤੋਂ ਰੱਖ ਲਿਆ। ਜਿਸ ਵੇਲੇ ਪਾਰ ਬ੍ਰਹਮ ਪ੍ਰਭੂ ਨੇ ਕਿਰਪਾ ਦ੍ਰਿਸ਼ਟੀ ਧਾਰਨਾ ਕੀਤੀ। ਸੋ ਇਸ ਤਰ੍ਹਾਂ ਕਰਨ ਦੇ ਨਾਲ ਸਤਿਗੁਰੂ ਮਹਾਰਾਜ ਨੇ ਗੁਰਸਿੱਖਾਂ ਨੂੰ ਇਹ ਸ਼ਬਦ ਦੀ ਦਾਤ ਦਿੱਤੀ ਹੈ, ਬਾਹਰ ਜਾਣ ਦੀ ਲੋੜ ਨਹੀਂ ਗੁਰੂ ਘਰ ਤੋਂ। ਜੋ ਕੁਝ ਮਿਲਦਾ ਗੁਰੂ ਘਰ ਦੇ ਵਿੱਚ ਹੀ ਮਿਲ ਜਾਂਦਾ, ਕਿਉਂਕਿ ਉਹ ਤਾਂ ਇੱਥੇ ਸਾਰੇ ਮੱਥਾ ਟੇਕਣ ਆਉਂਦੇ ਨੇ, ਜਿਹੜੇ ਜਿਨ੍ਹਾਂ ਨੂੰ ਲੋਕ ਮੰਨਦੇ ਨੇ, ਬੜੇ 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 ਵੱਡੇ ਤੋਂ ਵੱਡੇ ਸਭ ਕੋਈ ਗੁਰੂ ਸਾਹਿਬ ਨੂੰ ਮੱਥਾ ਟੇਕਦਾ। ਇਹ ਤਾਂ ਜਦੋਂ ਅੱਖਾਂ ਖੁੱਲੀਆਂ ਕਿਸੇ ਦੀਆਂ ਸੰਸਾਰ ਅੰਦਰ ਉਹਨੂੰ ਪਤਾ ਲੱਗਦਾ, ਇੱਥੇ ਤਾਂ ਵੱਡੇ ਤੋਂ ਵੱਡਾ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕਦਾ ਨਿਮਨਾ, ਅਤੇ ਅਸੀਂ ਜਾ ਕੇ ਕਿਤੇ ਹੋਰ ਹੀ ਮੱਥੇ ਟੇਕੀ ਜਾਈਏ, ਉਹ ਵੀ ਚੰਗਾ ਨਹੀਂ। ਅਸਲ ਵਿੱਚ ਸਾਰਿਆਂ ਦਾ ਸ਼੍ਰੋਮਣੀ ਮੂਲ ਸਭ ਤੋਂ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਰੰਕਾਰ ਆਪ ਬੈਠੇ ਨੇ। ਸੋ ਨਿਰੰਕਾਰ ਜੀ ਜਦੋਂ ਬੈਠੇ ਨੇ ਤਾਂ ਫਿਰ ਸਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ, ਨਿਰੰਕਾਰ ਜੀ ਨੇ ਸਾਰਾ ਕਰਨਾ। ਇਹਨਾਂ ਦੇ ਹੁਕਮ ਵਿੱਚ ਦੁੱਖ ਸੁੱਖ ਆਉਂਦੇ ਨੇ, ਜੇ ਦੁੱਖ ਆ ਵੀ ਜਾਂਦਾ ਸਤਿਗੁਰੂ ਕਹਿੰਦੇ ਕੋਈ ਨਹੀਂ ਦੁੱਖ ਆ ਗਿਆ ਤਾਂ ਕੀ ਹੈ, ਦੁੱਖ ਆਉਣੇ ਹੀ ਹੁੰਦੇ ਨੇ ਸਰੀਰ 'ਤੇ, ਹੌਲੀ ਹੌਲੀ ਹਟ ਜਾਂਦੇ ਨੇ, ਬਾਹਲਾ ਨਾ ਚੀਕਿਆ ਕਰੋ ਜੇ ਦੁੱਖ ਆ ਜਾਂਦੇ ਨੇ। ਮਹਾਰਾਜ ਕਹਿੰਦੇ ਹੁੰਦੇ ਵੀ ਜਰ ਤਾਂ ਲਿਆ ਕਰੋ ਮਾੜਾ ਜਾ, ਕਹਿੰਦੇ ਮਾੜਾ ਜਿਹਾ ਵੀ ਨਹੀਂ ਜਰਦੇ, ਐਵੇਂ ਸਿਰਤ 'ਚੋਂ ਵੀ ਤੇ ਰੌਲਾ ਪਾ ਦਿੰਦੇ ਨੇ। ਇਸ ਕਰਕੇ ਦੁੱਖ ਥੋੜ੍ਹਾ ਜਰਨਾ ਵੀ ਚਾਹੀਦਾ, ਜੇ ਆ ਗਿਆ ਕੋਈ ਗੱਲ ਨਹੀਂ, ਹੁਣ ਜਰੋ ਦੁੱਖ ਨੂੰ। ਹੌਲੀ ਹੌਲੀ ਉਹ ਲੇਖ ਵੀ ਭੁਗਤਾਉਣਾ ਹੁੰਦਾ, ਲੇਖ ਭੁਗਤ ਕੇ ਆਪਣੇ ਆਪ ਹੀ ਦੁੱਖ ਹਟ ਜਾਂਦਾ। ਬਾਣੀ ਪੜ੍ਹੀ ਜਾਓ ਬਸ, ਆਪਾਂ ਨੂੰ ਇਹੀ ਹੁਕਮ ਹੈ, ਵਿਚਲੀਆਂ ਫਰੋਲਾ ਫਰਾਲੀਆਂ ਕਰਨੀਆਂ ਪੈਂਦੀਆਂ ਸੰਗਤ ਦੇ ਕਹਿਣ ਕਰਕੇ, ਲੋਕਾਂ ਦੇ ਸ਼ੰਕਿਆਂ ਕਰਕੇ, ਨਹੀਂ ਤਾਂ ਆਪਾਂ ਨੂੰ ਕੋਈ ਫਰੋਲਾ ਫਰਾਲੀ ਕਰਨ ਦੀ ਕੋਈ ਲੋੜ ਨਹੀਂ। ਸਿਰਫ ਇੰਨਾ ਹੁਕਮ ਹੈ, ਗੁਰਬਾਣੀ ਗਾਵੈ ਭਾਈ ਉਹ ਸਫਲ ਸਦਾ ਸੁਖਦਾਈ। ਬਾਣੀ ਪੜ੍ਹੀ ਜਾਓ, ਪੜ੍ਹੀ ਜਾਓ, ਬਾਣੀ ਨੇ ਆਪੇ ਹੀ ਸਾਰੀ ਕਿਰਿਆ ਕਰੀ ਜਾਣੀ ਆ, ਕਹਿਣ ਦੀ ਲੋੜ ਹੀ ਨਹੀਂ ਪੈਂਦੀ ਕੁਛ। ਨਾਨਕ ਨਾਮ ਜਪੈ ਸੋ ਜੀਵੈ, ਸਾਧ ਸੰਗ ਹਰ ਅੰਮ੍ਰਿਤ ਪੀਵੈ। ਮਹਾਰਾਜ ਕਥਨ ਕਰਦੇ, ਜਿਹੜਾ ਬੰਦਾ ਨਾਮ ਨੂੰ ਜਪਦਾ ਅਤੇ ਸਾਧ ਸੰਗਤ ਵਿੱਚ ਹਰੀ ਨਾਮ ਅੰਮ੍ਰਿਤ ਨੂੰ ਪੀਂਦਾ ਹੈ, ਉਹੀ ਸੰਸਾਰ 'ਚ ਜਿਉਂਦਾ। ਇੱਕ ਤਾਂ ਨਾਮ ਨੂੰ ਘਰ ਬਹਿ ਕੇ ਜਪਣਾ, ਆਪਣੇ ਕੰਮਾਂ ਕਾਰਾਂ 'ਤੇ ਜਪਣਾ, ਇੱਕ ਸੰਗਤ ਵਿੱਚ ਆ ਕੇ ਜ਼ਰੂਰ ਜਪਣਾ। ਇਹਦੇ ਨਾਲ ਜ਼ਿਆਦਾ ਕਿਰਪਾ ਹੁੰਦੀ ਹੈ, ਸੰਗਤ ਵਿੱਚ ਬਹਿ ਕੇ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਕਈ ਲੋਕ ਪ੍ਰਾਈਵੇਟ ਘਰੇ ਪੜ੍ਹਦੇ ਨੇ, ਯੂਨੀਵਰਸਿਟੀਆਂ ਉਹਨਾਂ ਨੂੰ ਪੇਪਰ 'ਚ ਭੇਜੀ ਜਾਂਦੀਆਂ ਨੇ, ਪਰ ਪੇਪਰ ਜਿਹੜਾ ਉਹਨਾਂ ਨੇ ਇਗਜ਼ਾਮ ਦੇਣਾ ਉਹ ਤਾਂ ਯੂਨੀਵਰਸਿਟੀ ਜਾ ਕੇ ਦੇਣਾ ਪੈਂਦਾ। ਇਸੇ ਤਰ੍ਹਾਂ ਹੀ ਹੁੰਦਾ, ਭਾਵੇਂ ਹਫ਼ਤਾ ਭਰ ਘਰੇ ਬਹਿ ਕੇ ਕਥਾ ਸੁਣਦੇ ਹਾਂ, ਪਰ ਜਿੱਦਣ ਸਿਮਰਨ ਹੁੰਦਾ ਉੱਦਣ ਜ਼ਰੂਰ ਸੰਗਤ 'ਚ ਪਹੁੰਚਣਾ। ਸਿਮਰਨ ਵਾਲੇ ਦਿਨ ਸੰਗਤ ਵਿੱਚ ਬਹਿ ਕੇ ਹੀ ਕਿਰਪਾ ਹੋਣੀ। ਜਿੰਨੀ ਮਹਾਰਾਜ ਫਿਰ ਵਰਖਾ ਨਾਮ ਦੀ ਕਰਦੇ ਨੇ, ਸਤਿਗੁਰੂ ਸਾਰਿਆਂ ਦੇ ਜਿਹਦੇ ਹਿਰਦੇ ਜਿਹਦਾ ਭਾਂਡਾ ਸਿੱਧਾ ਭਾਂਡਾ ਸ਼ੁੱਧ ਹੈ, ਉਹਦੇ ਸਤਿਗੁਰੂ ਦਾਤ ਆਪੇ ਹੀ ਪਾ ਦਿੰਦੇ ਨੇ। ਜਿਹਦਾ ਭਾਂਡਾ ਸ਼ੁੱਧ ਨਹੀਂ ਉੱਥੇ ਦਾਤ ਚਾਹੇ ਉਹ ਕਿਤੇ ਵੀ ਭੱਜਿਆ ਫਿਰੇ, ਉਹਦੇ ਦਾਤ ਨਹੀਂ ਪੈਣੀ। ਗੌੜੀ ਮਹੱਲਾ ਪੰਜਵਾਂ, ਧੰਨ ਓਹ ਮਸਤਕ ਧੰਨ ਤੇਰੇ ਨੇਤ, ਧੰਨ ਓਏ ਭਗਤ ਜਿਨ ਤੁਮ ਸੰਗ ਹੇਤ। ਉਹ ਮਸਤਕ ਧੰਨ ਧੰਨ ਧੰਨਤਾ ਦੇ ਯੋਗ ਹੈ, ਜੋ ਤੇਰੇ ਅੱਗੇ ਨੇਤ ਹੁੰਦਾ ਨਿਆਉਂਦਾ, ਉਹ ਮਸਤਕ ਧੰਨ ਹੈ ਜੋ ਤੇਰੇ ਅੱਗੇ ਝੁਕਦਾ। ਉਹ ਨੇਤ ਹੁੰਦੇ ਨੇਤਰ ਵੀ ਧੰਨ ਨੇ ਜੋ ਤੇਰੇ ਦਰਸ਼ਨ ਨੂੰ ਵੇਖਦੇ ਨੇ। ਉਹ ਭਗਤ ਵੀ ਧੰਨ ਨੇ ਜਿਨ੍ਹਾਂ ਦਾ ਆਪ ਜੀ ਨਾਲ ਹੇਤ ਹੈ, ਬਹੁਤਾ ਪਿਆਰ ਹੈ, ਪ੍ਰੇਮ ਹੈ। ਨਾਮ ਬਿਨਾਂ ਕੈਸੇ ਸੁਖ ਲਹੀ ਹੈ, ਰਸਨਾ ਰਾਮ ਨਾਮ ਜਸ ਕਹੀਐ ਰਹਾਉ। ਵਾਹਿਗੁਰੂ ਨਾਮ ਤੋਂ ਬਿਨਾਂ ਕਿਸ ਪ੍ਰਕਾਰ ਸੁਖ ਲੈਣਾ ਕਰੀਏ, ਨਹੀਂ ਮਿਲਦਾ। ਸੁਖ ਤਾਂ ਨਾਮ ਦੇ ਵਿੱਚ ਹੀ ਹੈ, ਜਾਪ ਕਰਨਾ ਨਹੀਂ ਕੋਈ, ਅਭਿਆਸ ਜਦੋਂ ਕਰਨਾ ਨਹੀਂ ਫਿਰ ਕੀ ਸੁਖ ਮਿਲਣਾ। ਬੰਦਾ ਗਿਣ ਮਿਥ ਕੇ 2 ਘੰਟੇ ਰੋਜ਼ ਲਾਵੇ ਸਿਮਰਨ ਦੇ, 2 ਘੰਟਿਆਂ 'ਚ ਮਹਾਰਾਜ ਦੀ ਬਹੁਤ ਮਿਹਰ ਹੁੰਦੀ ਜੀਵ ਦੇ ਉੱਤੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਕੁਛ ਨਾ ਕੁਛ ਤਾਂ ਜ਼ਰੂਰ ਕਰੋ, ਵਾਹਿਗੁਰੂ ਦਾ ਅਭਿਆਸ ਕਰਦੇ ਜਾਓ। ਇਹਦੇ ਬਾਰੇ ਕਿਸੇ ਨੂੰ ਅਸਲ 'ਚ ਗਿਆਨ ਹੀ ਨਹੀਂ ਹੈ ਕਿ ਵਾਹਿਗੁਰੂ ਮੰਤਰ ਹੈ ਕੀ। ਵਾਹਿਗੁਰੂ ਮੰਤਰ ਤਾਂ 10-15 ਮਿੰਟ ਵੀ ਰੋਜ਼ ਕਰਿਆ ਜਾਵੇ, ਸਾਲ ਭਰ 'ਚ ਕਿਤੇ ਦੀ ਕਿਤੇ ਅਵਸਥਾ ਚਲੀ ਜਾਂਦੀ ਬੰਦੇ ਨੇ, ਪਰ ਕਰੇ ਲਗਾਤਾਰ ਸੋ ਇਸ ਕਰਕੇ ਸਾਰੇ ਜਾਣੇ ਨਾਮ ਵਾਲੇ ਪਾਸਿਓਂ ਖਿਸਕਦੇ ਹੀ ਨੇ। ਬਸ ਨਾਮ ਤੋਂ ਹਰ ਕੋਈ ਡਰਦਾ ਜਪਣ ਤੋਂ। ਗੱਲਾਂ ਕਰਨੀਆਂ ਹੋਣ ਤਾਂ ਜਿੰਨੀਆਂ ਮਰਜ਼ੀ ਕਰਾ ਲਓ, ਪਰ ਨਾਮ ਜਪਣ ਵਿੱਚ ਸਾਰੇ ਕਤਰਾਉਂਦੇ ਨੇ। ਰਸਨਾ ਨਾਲ ਨਾਮ ਦੇ ਪਰਮਾਤਮਾ ਦੇ ਨਾਮ ਅਤੇ ਜਸ ਨੂੰ ਕਥਨ ਕਰੀਏ ਤਾਂ ਹੀ ਕਿਰਪਾ ਹੁੰਦੀ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਵਿਸ਼ਰਾਮ ਦੇ ਕੇ, ਤਿੰਨ ਉੱਪਰ ਜਾਈਐ ਕੁਰਬਾਨ, ਨਾਨਕ ਜਿਨ ਜਪਿਆ ਨਿਰਵਾਣ। ਨਿਰਵਾਣ ਹੁੰਦਾ ਨਿਰਬੰਧ ਪਰਮਾਤਮਾ, ਜੋ ਬੰਧਨਾਂ ਤੋਂ ਰਹਿਤ ਹੈ। ਮਹਾਰਾਜ ਕਹਿੰਦੇ ਉਹਨਾਂ ਦੇ ਉੱਪਰੋਂ ਬਲਿਹਾਰ ਜਾਈਏ, ਕੁਰਬਾਨ ਜਾਈਏ। ਸਤਿਗੁਰੂ ਫਰਮਾਉਂਦੇ ਨੇ ਜਿਨ੍ਹਾਂ ਨੇ ਨਿਰਵਾਣ ਨਿਰਬੰਧ ਪਰਮਾਤਮਾ ਨੂੰ ਜਪਿਆ। ਗੌੜੀ ਮਹੱਲਾ ਪੰਜਵਾ। ਹੁਣ ਵਾਹਿਗੁਰੂ ਹੀ ਸਾਰਾ ਕੁਛ ਹੈ ਇਹ ਦੱਸਦੇ ਨੇ। ਤੂੰ ਹੈ ਮਸਲਤ, ਤੂੰ ਹੈ ਨਾਲ, ਤੂੰ ਹੈ ਰੱਖ ਹੈ ਸਾਰ ਸੰਭਾਲ। ਪੰਜਵੇਂ ਪਾਤਸ਼ਾਹ ਗੌੜੀ ਰਾਗ ਚ ਫਰਮਾਉਂਦੇ ਇਹ ਵਾਹਿਗੁਰੂ ਜੀ, ਦਾਸਾਂ ਨੂੰ ਤੂੰ ਹੀ ਮਸਲਤ ਹੁੰਦਾ, ਸਲਾਹ ਦੇਣ ਵਾਲਾ ਹੈ, ਅੰਦਰੋਂ ਹੀ ਸਲਾਹ ਦੇ ਦਿੰਦਾ ਹੁੰਦਾ। ਅਭਿਆਸ ਤਾਂ ਆਪਾਂ ਕਰਦੇ ਨਹੀਂ, ਜੇ ਆਪਾਂ ਅਭਿਆਸ ਕਰੀਏ ਸਲਾਹ ਵੀ ਅੰਦਰੋਂ ਮਿਲ ਜਾਂਦੀ ਹੈ, ਪ੍ਰਸ਼ਨ ਵੀ ਬੰਦ ਹੋ ਜਾਂਦੇ ਨੇ, ਅੰਦਰੋਂ ਹੀ ਸਾਰਾ ਕੁਛ ਉਹਨੂੰ ਸੁੱਝਣ ਲੱਗ ਜਾਂਦਾ। ਤੂੰ ਹੀ ਦਾਸਾਂ ਦੇ ਨਾਲ ਅੰਗ ਸੰਗ ਹੈ, ਤੂੰ ਹੀ ਦਾਸਾਂ ਨੂੰ ਸੰਭਾਲ ਕੇ ਰੱਖਦਾ ਆਪਣਿਆਂ ਨੂੰ। ਐਸਾ ਰਾਮ ਦੀਨ ਦੁਨੀ ਸਹਾਈ, ਦਾਸ ਤੇਰੇ ਕੀ ਦਾਸ ਕੀ ਪੈਜ ਰੱਖੈ ਮੇਰੇ ਭਾਈ ਰਹਾਓ। ਕਹਿੰਦੇ ਹੇ ਵਾਹਿਗੁਰੂ ਜੀ, ਤੁਸੀਂ ਇਹੋ ਜਿਹੇ ਦੀਨ ਦੁਨੀ ਲੋਕ ਪਰਲੋਕ ਦੇ ਸਹਾਈ ਹੋ, ਮੇਰੇ ਭਾਈ ਤੋਂ ਭਾਵ ਭਾਵਨੇ ਯੋਗ ਰਾਮ, ਤੂੰ ਹੀ ਦਾਸਾਂ ਦੀ ਪੈਜ ਰੱਖਣ ਵਾਲਾ। ਦਾਸ ਕੀ ਪੈਜ ਰੱਖਿਆ ਮੇਰੇ ਭਾਈ, ਇਹ ਭਾਈ ਉਹ ਦਾਸਾਂ ਦੀ ਪੈਜ ਰੱਖਦਾ। ਇਹੋ ਜਿਹਾ ਰਾਮ ਪਰਮੇਸ਼ਰ ਜੋ ਲੋਕ ਅਤੇ ਪਰਲੋਕ ਦਾ ਸਹਾਇਕ ਹੈ, ਆਪਣਾ ਵਿਸ਼ਰਾਮ ਦੇ ਕੇ ਕਹਿੰਦੇ ਨੇ, ਆਗੈ ਆਪ ਇਹੋ ਥਾਨ ਵਸ ਜਾ ਕੈ, ਆਠ ਪਹਿਰ ਮਨ ਹਰ ਕਹੋ ਜਾਪੈ। ਆਗੈ ਪਰਲੋਕ ਵਿੱਚ ਵੀ ਤੂੰ ਆਪ ਹੀ ਹੈ, ਇਹ ਲੋਕ ਵੀ ਜਿਸ ਤੇਰੇ ਕਰਕੇ ਵਸੀ ਕਾਰ ਤੁਹਾਡੇ ਵਸ ਵਿੱਚ ਹੀ ਹੈ, ਇਹ ਉਹ ਥਾਨ ਵਸ ਜਾ ਕੈ। ਹੇ ਵਾਹਿਗੁਰੂ, ਇਹ ਕਿਰਪਾ ਕਰੋ ਜੋ ਅੱਠੇ ਪਹਿਰ ਮੇਰਾ ਮਨ ਤੇਰੇ ਨਾਮ ਨੂੰ ਜਪੀ ਜਾਵੇ। ਅੱਠੇ ਪਹਿਰ, ਪਹਿਲਾਂ ਤਾਂ ਕੁਛ ਵੀ ਨਹੀਂ ਦੀਂਦਾ ਹੈ, ਨਾ ਤਾਂ ਕੋਈ ਮਿਲਦਾ ਨਾ ਕਰਦਾ। ਪਹਿਲਾਂ ਤਾਂ ਬੰਦਾ ਸੋਚਦਾ ਐਵੇਂ ਖਾਮ ਖਾਂ ਕਰਾਈ ਜਾਂਦੇ ਨੇ, ਵਾਹਿਗੁਰੂ ਵਾਹਿਗੁਰੂ, ਫਸਿਆ ਜਾ ਬੈਠਾ ਰਹਿੰਦਾ, ਮੂਹਰੇ ਹਨੇਰਾ, ਨਾ ਕੋਈ ਸਵਾਦ ਨਾ ਕੋਈ ਬੰਨ, ਐਵੇਂ ਬਹੁਤਾ ਹੀ ਔਖਾ ਹੁੰਦਾ ਪਹਿਲਾਂ ਸਿਮਰਨ ਕਰਨਾ। ਪਰ ਜਦੋਂ ਹੌਲੀ ਹੌਲੀ ਪਹੁ ਫਟਾਲਾ ਜਿਹਾ ਹੋਣ ਲੱਗਦਾ, ਕਿਰਪਾ ਹੋਣ ਲੱਗਦੀ ਹੈ, ਫਿਰ ਬੰਦੇ ਨੂੰ ਪਤਾ ਲੱਗਦਾ ਵੀ ਇਹ ਤਾਂ ਬੜੀ ਕਿਰਪਾ ਹੋ ਗਈ, ਇਹ ਤਾਂ ਬਹੁਤ ਮਿਹਰ ਹੋ ਗਈ, ਫਿਰ ਪਤਾ ਲੱਗਦਾ। ਇਸ ਕਰਕੇ ਨਾਮ ਜਪਣ ਵਾਲਿਆਂ ਨੂੰ ਪਹਿਲਾਂ ਤਾਂ ਬੜੇ ਖਿਆਲ ਵੀ ਮਾੜੇ ਆਉਣਗੇ, ਮਨ ਦੇ ਤਰ੍ਹਾਂ ਤਰ੍ਹਾਂ ਦੇ ਅਟੈਕ ਹੁੰਦੇ ਨੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਮਨ 'ਚ, ਮਾਇਆ ਦੇ ਘੇਰੇ, ਕਲਯੁਗ ਦੇ ਘੇਰੇ, ਲੋਕਾਂ ਦੀਆਂ ਗੱਲਾਂ, ਹੋਰ ਗੱਲਾਂ, ਰਿਸ਼ਤੇਦਾਰਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ। ਫਿਰ ਪੁੱਠੇ ਕੰਮ ਕਰਨ ਬਹਿ ਗਿਆ, ਇੱਥੇ ਬਹਿ ਗਿਆ, ਕੰਮ ਨਹੀਂ ਕਰਦਾ, ਨਖੱਟੂ ਹੋ ਗਿਆ, ਇੱਧਰੋਂ ਵੀ ਗਾਲਾਂ ਅਤੇ ਉੱਧਰੋਂ ਵੀ ਗਾਲਾਂ, ਚਾਰੇ ਪਾਸੇ ਹੀ ਬੁਰੇ ਹਾਲ ਹੋ ਜਾਂਦੇ ਨੇ। ਪਰ ਜਦੋਂ ਬੈਠੇ ਬੈਠੇ ਤੇ ਕਿਰਪਾ ਹੋ ਗਈ, ਪ੍ਰਕਾਸ਼ ਹੋ ਗਿਆ, ਆਨੰਦ ਬਣ ਗਿਆ, ਸਾਰੇ ਕੰਮ ਠੀਕ ਹੋਣ ਲੱਗ ਗਏ, ਫਿਰ ਉਹੀ ਜਿਹੜੇ ਲੋਕ ਪੁੱਠਾ ਸਿੱਧਾ ਬੋਲਦੇ ਉਹ ਚੰਗੇ ਭਲੇ ਫਿਰ ਕਹਿੰਦੇ ਬੰਦਾ ਬੜਾ ਵਧੀਆ, ਫਿਰ ਉਹੀ ਮਹਾਂਪੁਰਸ਼ ਕਹਿਣ ਲੱਗ ਜਾਂਦੇ, ਉਹ ਫਿਰ ਕਿਰਪਾ ਹੋ ਜਾਂਦੀ ਉਹ ਤੇ। ਇਹ ਸੰਸਾਰ ਦੇ ਲੋਕਾਂ ਦੀ ਆਦਤ ਹੀ ਹੈ, ਇਹ ਇੰਨੇ ਖਾਸ ਨਹੀਂ ਹੁੰਦੇ, ਕਾਗਜ਼ ਵਰਗੇ ਹਲਕੇ ਫੁਲਕੇ ਜੇ ਹੁੰਦੇ ਨੇ, ਜਿਵੇਂ ਕਾਗਜ਼ ਆ ਮਾੜੀ ਜਿਹੀ ਹਵਾ ਆਈ ਉੱਡ ਕੇ ਉੱਧਰ ਚਲੇ ਜਾਂਦਾ, ਹਵਾ ਆਈ ਉੱਧਰ ਚਲੇ ਜਾਂਦਾ, ਬਾਹਲੀ ਹਵਾ ਆਈ ਤਾਂ ਉੱਡ ਜਾਂਦਾ, ਕਦੇ ਥੱਲੇ ਡਿੱਗ ਪੈਂਦਾ, ਪਾਣੀ ਡਿੱਗ ਕੇ ਗਲ ਜਾਂਦਾ, ਅੱਗ 'ਚ ਡਿੱਗਿਆ ਸੜ ਜਾਂਦਾ। ਇਹ ਦੁਨੀਆਂ ਵੀ ਇਹੋ ਜਿਹੀ ਹੋਈ ਹੈ, ਮਾੜਾ ਜਿਹਾ ਬੁੱਲਾ ਆਇਆ ਇੱਧਰ ਉੱਧਰ ਨੂੰ ਫਲਾਣੇ ਥਾਂ, ਉੱਥੇ ਨੂੰ ਭੱਜ ਲੈਣਗੇ ਸਾਰੇ ਜਾਣੇ ਇਕੱਠੇ ਹੋ ਕੇ, ਉੱਥੇ ਚਲੋ, ਉੱਥੇ ਕੀ ਹੈ, ਬਸ ਆਦਤ ਪਈ ਹੋਈ ਹੈ, ਉਹ ਉੱਥੇ ਚਲੋ, ਹੁਣ ਉਹ ਉੱਥੇ ਕਾਗਜ਼ ਵਾਂਗੂ ਉੜੇ ਹੀ ਫਿਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਜਗ੍ਹਾ ਟਿਕ ਕੇ ਭਗਤੀ ਕਰਨ ਨਾਲ ਹੀ ਪ੍ਰਾਪਤੀ ਹੁੰਦੀ ਹੈ, ਪਰਮਾਤਮਾ ਦੀ ਮਿਹਰ ਹੁੰਦੀ ਜੀਵ ਦੇ ਉੱਤੇ। ਪਾਤ ਪ੍ਰਮਾਣ ਸੱਚ ਨੀਸ਼ਾਨ, ਜਾ ਕਉ ਆਪ ਕਰਹਿ ਫੁਰਮਾਨ। ਜਿਸ ਉੱਤੇ ਤੂੰ ਆਪ ਹੀ ਹੁਕਮ ਕਰਦਾ ਉਹਨੂੰ ਸੱਚ ਨਾਮ ਰੂਪੀ ਪ੍ਰਵਾਨਾ ਮਿਲਦਾ, ਉਸੇ ਦੀ ਪ੍ਰਮਾਣਿਕ ਪਤ ਆਬਰੋ ਹੁੰਦੀ ਹੈ ਜਿਹਦੇ ਉੱਤੇ ਤੁਸੀਂ ਕਿਰਪਾ ਕਰ। ਜਦ ਤੱਕ ਤੁਹਾਡੀ ਨਿਗਾਹ ਨਹੀਂ, ਜਿੱਥੇ ਮਰਜ਼ੀ ਭੱਜਿਆ ਫਿਰ। ਮਹਾਰਾਜ ਕਹਿੰਦੇ ਕਿਤੇ ਕੁਛ ਨਹੀਂ ਹੈ, ਜਦੋਂ ਤੱਕ ਉਹਦੀ ਕਿਰਪਾ ਨਹੀਂ ਹੁੰਦੀ ਜਿੰਨਾ ਮਰਜ਼ੀ ਜ਼ੋਰ ਲਾ ਲਓ। ਇਸ ਕਰਕੇ ਇੱਕ ਜਗ੍ਹਾ ਹੀ ਟੇਕ ਕੇ ਬੈਠੇ ਰਹੋ, ਆਰਾਮ ਨਾਲ ਭਗਤੀ ਕਰੀ ਜਾਓ, ਇਹੀ ਬੇਨਤੀ ਕਰੋ ਜੀ, ਕਿਰਪਾ ਕਰੋ ਮਹਾਰਾਜ ਸਾਡੇ 'ਤੇ, ਤੁਹਾਡੀ ਵੀ ਮਿਹਰ ਹੋਣੀ ਹੈ। ਜੇ ਬੰਦਿਆਂ ਨੇ ਕਿਰਪਾ ਕਰਨੀ ਹੁੰਦੀ ਜਾਂ ਹੋਰ ਨੇ ਕਿਰਪਾ ਕਰਨੀ ਹੁੰਦੀ ਤਾਂ ਕਾਦੀ ਬੰਦੇ ਤਾਂ ਕਿਸੇ ਆਪਣੇ ਰਿਸ਼ਤੇਦਾਰਾਂ ਤੇ ਕਰ ਲੈਂਦੇ, ਫਿਰ ਦੂਜਿਆਂ ਨੂੰ ਛੱਡ ਦਿੰਦੇ। ਬੰਦਿਆਂ ਤੇ ਕਾਹਨੂੰ ਆਸ ਕਰਨੀ ਹੈ? ਮਹਾਰਾਜ ਨੇ ਹੀ ਕਿਰਪਾ ਕਰਨੀ ਜਦ ਕਰਨੀ ਹੈ। ਆਪੇ ਦਾਤਾ ਆਪ ਪ੍ਰਤਪਾਲ, ਨਿਤ ਨਿਤ ਨਾਨਕ ਰਾਮ ਨਾਮ ਸੰਭਾਲ। ਤੂੰ ਆਪੇ ਆਪ ਦਾਤਾ ਹੋ ਕੇ ਸਭ ਦੀ ਪਾਲਣਾ ਕਰਦਾ। ਹੇ ਵਾਹਿਗੁਰੂ, ਮੈਂ ਨਿਤਾ ਪ੍ਰਤੀ ਤੇਰੇ ਨਾਮ ਨੂੰ ਯਾਦ ਕਰਦਾ ਜੀ, ਆਪੇ ਤੁਸੀਂ ਸਾਨੂੰ ਪਾਲਣਹਾਰੇ ਹੋ।